रहाओ कंकर पत्थर मिल के नाउ सदाओ रसाओ।
महाराज सच्चे पातशाह कहन लगे आ कंकर जेड़े हुंदे ने छोटे छोटे पत्थर जे छोटे छोटे ए मेल के कठे करके अपने आप नू शाहूकार समझदा कि मेरे कोले 20 हीरे आ 30 लाल है 50 पन्ने आ 100 मोती है इहनू तू समझदा पत्थर जे कठे करके तू शाहूकार बन गया है।
बिन सतगुर पूरे अंधा है मूल ना बुझे राहो।
ओ पूरे सतगुरु तो बिना बंदा अज्ञानता दे नेरे जी बैठा है अन्ना है अपने राह नू जिहड़ा मूल रूप है आत्मा ते परमात्मा दे मिलाप नू शब्द ते सुर दे मिलाप नू ओनू बंदा समझदा ही नहीं गीटियां कठियां करी जांदा सारी जिंदगी।
मेरा मेरा कर संजे राती अत डे हो।
बंदा की करदा रात ते दिने लग्या मेरा आ मेरा आ मेरा क्यों कठा करदा रात दिन।
काई साख न उपजिया कलर बूठा मे हो।
कोई भी जेड़ी शाख है टाणी पैदा नहीं हुई बूटा उगया ही नहीं क्योंकि कलरा थां है उत्थे कलर दा मीह पै गया जिथे उथे की उगना है।
सुन साल एहो बेनती जे कर्म प्राप्त हो नानक एक अरादी है दुख न लागे कोई।
महाराज कहन लगे साल सराय सोने बेनती है भाई जे कर्म बख्शिश हो जाए ना बख्शिश हो जाए ता एक अरादी है दुख न लागे कोई जे बख्शिश हो जाए बंदे ते फिर बंदा लाल जेड़ा ना असल विच लाल हीरा मोती जवाहर ये सब नाम ही है आ गीटियां तो खेडा न्याणे वालियां हुंदियां ने न्याणे जरा सस्तियां चीजां कट्ठियां कर लैंदे ने सियाणे जरा महंगियां कट्ठियां कर लैंदे ने ये तां एवें खडौणे चक्की फिरदे हो तुसीं असल खडौणा नहीं वो असल चीज जिहड़ी नाम है नाम रूपी लाल नू ग्रहण करना चाहिए।
जो पई राख संच लाल जे पाजा।
सो जेड़ा ये पाजी हुंदे झूठे लाल बंदा कठे करके रखदा
तिन ते सरन एको काजा
इना नाल ते एक भी कम नहीं बनदा है जदों सहस सियाणपा लख हो हे ता एक ना चला नाल जदों परलोक नू जाना है कोई लाल नहीं कम करदा उत्थे कोई हीरा नहीं कम करदा कोई सोना नहीं कम करदा बंदा ये सब इत्थे छड़ जांदा।
खान पीन मैं सोन है आवे है
हुण लाल है लाल जंगल च लै के चलिया जा भुख लग जे उत्थे बंदे नू उत्थे इन्हां नू खा के किते ढिड भर जो खा लेगा लाल रोटी खा के ढिड भरदा जंगल च जे तू कहे मेरे को लाल है उत्थे किनू बेचेगा जंगल च उत्थे पैसा भी नहीं मिलना जे पैसा भी आ जंगल च रोटी कितों लएगा उत्थे कहड़ा दुकान है कोई। इस करके बहुत सारिया चीजा महाराज कहते ने अपने को हुंदियां भी ने पर हुंदियां भी चीजा ना हुंदियां वर्गी हो जांदियां कई बारी ये दुनिया अंदर रब ने कणक पैदा की चौल आटा दाल फ्रूट पैदा किए ने पैसे नाल आप स्टोरां तो खरीद के लियाने पर जिदन वो दिन आ गया जिदन कोई होवेगा ही नहीं ना कणक दाल चौल होणगे वो पैसे की करांगे उदन पैसों नाल कितें चीज खरीदांगे जद खाली हो जाना सारा कोई दुनिया चो फिर कितों खरीदांगे। इस तरह समा आ जाता हों कई बार ऐसा समा दुनिया से बेअंत बार आया सतगुरु कहने जे नाम होवे कोले नाम विच ताकत है कि नाम रोटी की लोड़ ही नहीं महसूस कर दिंदा पानी की लोड़ नहीं पैंदी जिन्हां दे हिरदे च नाम है।
पट ज्यों सीत ना देह हटावे है
हुण जिवें इह लाल है तेरे कोले जे जंगल च चलिया जा रहा अचानक उथे बहुत ज्यादा ठंड है कि लाल उत्ते लै सकदा कपड़े का कम तो दिंदा है ये तो जेब च पाया होया लाल है।
पाहन जात श्वस पिख रखत
यह जड़ा है पाहन की एक जाति पत्थर की जाति है सोहनी इनू देख करके बंदा संभाल संभाल के रखता
कर हंकार साहो निज भाखत
ये चार गीटियां जी इकट्ठिया करके बंदा अपने आप नू शाहूकार लोकी कहिंदे बड़ा तकड़ा शाहूकार है बड़ा तकड़ा शाहूकार है ज्यों फुलदा है कहिंदे फुल फुल के बहिंदा
श्री करतार नाम सच लाला
असल विच जिहड़ा करतार दा नाम है ना वाहेगुरु ओही सच्चा लाल है
जे को मिले सो होत निहाला
जिनू लाल मिल जांदा ना नाम रूपी लाल ओ हुंदा निहाल ओदे उत्ते किरपा हुंदी है।
ਦੋਹਰਾ ਲਾਲ ਅੰਬੋਲਕ ਆਪਣਾ ਆਤਮ ਪਰਖੋ ਨਾ ਹੈ।
ਇੱਕ ਆਪਣੇ ਕੋਲ ਜਿਹੜਾ ਲਾਲ ਹੈ ਅਸਲੀ ਉਹ ਆਪਣੀ ਆਤਮਾ, ਇਹਨੂੰ ਕਦੇ ਪਰਖਿਆ ਹੀ ਨਹੀਂ ਵੀ ਜਾਣੇ ਨਹੀਂ ਸਾਡੇ ਅੰਦਰ ਆਤਮਾ ਹੈ। ਬੰਦਾ ਸਾਰੀ ਜ਼ਿੰਦਗੀ ਮਿੱਟੀ ਨਾਲ ਹੀ ਖੇਡੀ ਜਾਂਦਾ, ਸਰੀਰ ਮਿੱਟੀ, ਖਿਡੌਣੇ ਮਿੱਟੀ, ਬਚਪਨ 'ਚ ਮਿੱਟੀ ਦੇ ਖਿਡੌਣਿਆਂ ਨਾਲ ਖੇਡਦਾ ਰਿਹਾ, ਵੱਡਾ ਹੋ ਕੇ ਸਰੀਰ ਮਿੱਟੀ ਇਹ ਨਾਲ ਖੇਡਦਾ ਰਿਹਾ, ਮਿੱਟੀ ਸੋ ਉਹਦੇ ਘਰ ਮਿੱਟੀ ਦੀਆਂ ਸਭ ਚੀਜ਼ਾਂ। ਜੇ ਆਪਾਂ ਕਹੀਏ ਕਿ ਕਾਰਾਂ ਤਾਂ ਲੋਹੇ ਦੀਆਂ ਬਣੀਆਂ, ਲੋਹਾ ਕਿੱਥੋਂ ਨਿਕਲਿਆ? ਜ਼ਰਾ ਪਿੱਛੇ ਨਿਗਾਹ ਮਾਰੋ, ਲੋਹਾ ਬਣਦਾ ਕਿਵੇਂ? ਪੱਥਰ ਹੁੰਦਾ, ਇਹ ਪੱਥਰ ਲਿਆ ਕੇ ਬਿਲਕੁਲ ਬਰੀਕ ਕਰਕੇ ਨਾ ਇਹਨੂੰ ਅੱਗ 'ਚ ਪਾਉਂਦੇ ਨੇ, ਇਹ ਉੱਥੇ ਫਿਰ ਪਿੰਗਲਦਾ ਹੈ, ਪਿੰਗਲ ਕੇ ਅੱਗੇ 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 ਜਾ ਕੇ ਲੋਹਾ ਬਣਦਾ ਫਿਰ ਇਹਦਾ। ਇਸੇ ਤਰ੍ਹਾਂ ਜਿਹੜਾ ਸੋਨਾ ਹੈ, ਇਹ ਮੈਂ ਸਾਰੀਆਂ ਚੀਜ਼ਾਂ ਦੇਖੀਆਂ ਹੋਈਆਂ ਨੇ, ਸ਼ਾਇਦ ਤੁਸੀਂ ਵੀ ਦੇਖੀਆਂ ਹੋਣਗੀਆਂ। ਲੋਹਾ ਬਣਦਾ ਮੈਂ ਦੇਖਿਆ ਭਲਾਈ ਸਟੀਲ ਪਲਾਂਟ 'ਚ, ਫਿਰ ਜਿੱਥੇ ਆਪਣੇ ਸੋਨਾ ਨਿਕਲਦਾ ਇੰਡੀਆ 'ਚ, ਸੋ ਟਾਟਾ ਦੇ ਪਰਲੇ ਪਾਸੇ ਘਾਟ ਸ਼ਿਲਾ ਪੈਂਦਾ, ਉੱਥੇ ਪੱਥਰ ਨਿਕਲਦਾ ਕਾਲੇ ਜਿਹੇ ਰੰਗ ਦਾ, ਉਹਦੇ ਵਿੱਚ ਵਿੱਚ ਸੋਨੇ ਦੀਆਂ ਧਾਰਾਂ ਜੀਆਂ, ਉਹ ਪੱਥਰ ਕੁੱਟ ਕੇ ਪੰਘਲਾ ਕੇ ਉਹਦੇ ਵਿੱਚੋਂ ਫਿਰ ਇੱਕ ਕੁਆਂਟਲ 'ਚੋਂ ਜਾ ਕੇ ਦੇਖਿਆ ਸੀ, ਇੱਕ ਕੁਆਂਟਲ ਪੱਥਰ ਹੋਵੇ ਤਾਂ ਉਹਦੇ 'ਚ ਇੱਕ ਦੋ ਕੁ ਗ੍ਰਾਮ ਨਿਕਲਦਾ। ਇਸ ਤਰ੍ਹਾਂ ਸਾਰੀਆਂ ਚੀਜ਼ਾਂ ਅਸਲ ਵਿੱਚ ਮਿੱਟੀ 'ਚੋਂ ਹੀ ਨਿਕਲਦੀਆਂ ਨੇ। ਇਹ ਜਿਹੜੀਆਂ ਅੱਠ ਧਾਤਾਂ ਨੇ, ਹੀਰੇ ਹੈ, ਹੀਰੇ ਕਿਤੇ ਕੋਲੇ 'ਚੋਂ ਨਿਕਲਦੇ, ਫਿਰ ਇਹਨੂੰ ਤਰਾਸ਼ਿਆ ਜਾਂਦਾ ਤਾਂ ਲਿਸ਼ਕਦਾ। ਮਹਾਰਾਜ ਸੱਚੇ ਪਾਤਸ਼ਾਹ ਤਾਂਹੀਓ ਕਹਿੰਦੇ ਇਹ ਸਾਰੀਆਂ ਚੀਜ਼ਾਂ ਮਿੱਟੀ ਆ, ਸਰੀਰ ਵੀ ਮਿੱਟੀ ਹੈ। ਸਰੀਰ ਮਿੱਟੀ ਕਿਵੇਂ? ਜਦੋਂ ਸੰਸਕਾਰ ਹੁੰਦਾ ਉਦੋਂ ਬਾਅਦ ਮਿੱਟੀ ਵੀ ਰਹਿ ਜਾਂਦੀ ਹੈ, ਪੋਟਲੀ ਜੀ, ਅਤੇ ਇਸ ਕਰਕੇ ਉਹ ਮਿੱਟੀ ਆਪਾਂ ਪਾਣੀ 'ਚ ਪਾਇਆ ਉਹਨੇ ਜਾ ਕੇ। ਸਰੀਰ ਵੀ ਮਿੱਟੀ ਹੈ, ਦੁਨੀਆਂ ਅੰਦਰ ਜੋ ਕੋਈ ਦੇਖਦੇ ਹੋ ਸੋ ਮਿੱਟੀ ਹੀ ਮਿੱਟੀ ਹੈ। ਮਹਾਰਾਜ ਕਹਿੰਦੇ ਹੁਣ ਆਪਾਂ ਪ੍ਰਲੋਕ ਨੂੰ ਜਿਹੜੀ ਚੀਜ਼ ਲੈ ਕੇ ਜਾਣੀ ਉਹ ਸੀ ਆਤਮਾ ਅਤੇ ਨਾਮ। ਨਾਮ ਦੇ ਆਧਾਰ ਨਾਲ ਆਪਾਂ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ ਸੀ। ਇਹ ਸੀ ਹੀਰਾ, ਇਹ ਸੀ ਲਾਲ, ਇਹ ਤਾਂ ਕਿਸੇ ਨੇ ਕਮਾਈ ਕੀਤੀ ਹੋਈ ਨਹੀਂ, ਪੈਸੇ ਹੀ ਇਕੱਠੇ ਕਰੀ ਜਾਂਦੇ ਨੇ, ਸਮਾਨ ਇਕੱਠਾ ਕਰੀ ਜਾਂਦੇ ਨੇ, ਜਾਣ ਲੱਗਿਆਂ ਇੱਥੋਂ ਛੱਡ ਕੇ ਜਾਂਦੇ ਅਤੇ ਰੋਂਦੇ ਜਾਂਦੇ ਸੰਸਾਰ 'ਚੋਂ।
ਨਿੱਜ ਆਨੰਦ ਭੁਲਾਏ ਕੈ ਪਰਿਓ ਕਸ਼ਟ ਕੇ ਮਾਹੀ।
ਜਿਹੜਾ ਆਤਮਕ ਆਨੰਦ ਸੀ ਉਹ ਬੜੀ ਵਧੀਆ ਚੀਜ਼ ਆ, ਆਤਮਕ ਆਨੰਦ ਹੈ, ਆਨੰਦ ਵਿੱਚ ਰਹਿੰਦਾ ਬੰਦਾ, ਆਨੰਦ ਵਾਲਾ ਬੰਦਾ ਭਾਵੇਂ ਝੌਂਪੜੀ 'ਚ ਬੈਠਾ ਰਹੇ ਭਾਵੇਂ ਜੰਗਲ 'ਚ ਬੈਠਾ ਰਹੇ, ਇੱਕੋ ਹੀ ਕੱਪੜਾ ਹੋਵੇ, ਕਿਉਂਕਿ ਅੰਦਰ ਆਨੰਦ ਹੈ ਤਾਂ ਆਨੰਦ ਹੀ ਆਨੰਦ ਹੈ, ਅਤੇ ਜੇ ਬਾਹਰ ਆਨੰਦ 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 ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ, ਅੰਦਰਲਾ ਆਨੰਦ ਹੈ ਤਾਂ ਸਾਰੇ ਆਨੰਦ ਨੇ, ਜੇ ਅੰਦਰਲਾ ਆਨੰਦ ਨਹੀਂ ਫਿਰ ਬਾਹਰਲਾ ਆਨੰਦ ਵੀ ਨਹੀਂ ਹੈਗਾ। ਮਹਾਰਾਜ ਕਹਿੰਦੇ ਆਤਮਕ ਆਨੰਦ ਨੂੰ ਭੁਲਾ ਕੇ, ਨਾਮ ਰੂਪੀ ਆਨੰਦ ਨੂੰ ਭੁਲਾ ਕੇ, ਅੱਜ ਸਾਰੀ ਦੁਨੀਆ ਕਸ਼ਟ ਵਿੱਚ ਹੈ, ਕਿਹੜਾ ਬੰਦਾ ਸੌਖਾ? ਕੋਈ ਵੀ ਨਹੀਂ ਮਿਲਦਾ ਸੌਖਾ, ਜਿਹਨੂੰ ਮਿਲਦੇ ਉਹ ਰੋਂਦਾ ਹੀ ਹੁੰਦਾ, ਰੋਂਦਾ ਹੀ ਹੁੰਦਾ, ਹਰੇਕ ਬੰਦਾ ਹੀ ਰੋਂਦਾ, ਨਾਨਕ ਦੁਖੀ ਆ ਸਭ ਸੰਸਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦਾਨ ਦੇ ਇੰਦਰ ਰੋਆਇਆ, ਪਰਸੁਰਾਮ ਰੋਵੈ ਘਰ ਆਇਆ, ਸਾਰੇ ਹੀ ਰੋਂਦੇ ਨੇ, ਕੋਈ ਹੱਸਦਾ ਦੇਖਿਆ ਕਦੇ? ਕਹਿੰਦੇ ਸਿਰਫ ਹੱਸਦਾ ਕੌਣ ਹੈ? ਰੱਬ ਦੇ ਪਿਆਰੇ, ਰੱਬ ਦਾ ਪਿਆਰਾ ਆਨੰਦ ਵਿੱਚ ਹੁੰਦਾ, ਆਨੰਦ ਵਿੱਚ ਖਿੜ ਕੇ ਹੱਸਦਾ ਹੈ।
ਸਾਲਸ ਬੂਜੈ ਕੌਣ ਤੂੰ ਕਹਾਂ ਤੁਮਾਰਾ ਦੇਸ਼।
ਸਾਲਸ ਰਾਏ ਨੇ ਜਦ ਏਡਾ ਵੱਡਾ ਗਿਆਨ ਸੁਣਿਆ, ਮਹਾਰਾਜ ਤੁਸੀਂ ਕੌਣ ਹੋ, ਤੁਹਾਡਾ ਦੇਸ਼ ਕਿਹੜਾ ਹੈ?
ਕਹਾਂ ਜਾਊਂਗੇ ਸੰਤ ਜੀ ਕੌਣ ਆਪ ਕੋ ਵੇਸਾ।
ਕਹਿਣ ਲੱਗਿਆ ਸੰਤ ਜੀ ਤੁਸੀਂ ਹੁਣ ਅੱਗੇ ਕਿੱਥੇ ਜਾਓਗੇ ਤੇ ਤੁਹਾਡਾ ਭੇਸ ਕੀ ਹੈ?
ਚੌਪਈ ਖੱਟ ਦਰਸ਼ਨ ਮੈਂ ਸਭ ਹੀ ਦੇਖਾ।
ਕਿਉਂਕਿ ਖੱਟ ਦਰਸ਼ਨ ਜਿਹੜੇ ਨੇ, ਛੇ ਧਰਮ ਨੇ ਦੁਨੀਆਂ ਦੇ ਵੱਖੋ ਵੱਖਰੇ, ਉਹ ਮੈਂ ਸਾਰੇ ਦੇਖੇ ਨੇ ਇਹਨਾਂ ਅੱਖਾਂ ਦੇ ਨਾਲ।
ਪਾਇਓ ਜਾਏ ਨਾ ਤੁਮਰੋ ਵੇਖਾ।
ਤੁਹਾਡਾ ਲਿਬਾਸ ਨਹੀਂ ਪਤਾ ਲੱਗਿਆ ਕਿਹੜਾ ਹੈ? ਛੇ ਘਰ, ਛੇ ਗੁਰ, ਛੇ ਉਪਦੇਸ਼ ਤਾਂ ਦੇਖੇ ਨੇ ਮੈਂ ਸਾਰੇ, ਪਰ ਆਹ ਤੁਹਾਡਾ ਜਿਹੜਾ ਬੇਸ ਹੈ ਇਹ ਨਿਰਾਲਾ ਜਿਹਾ ਹੀ ਲੱਗਦਾ ਹੈ।
ਸ੍ਰੀ ਗੁਰ ਸੁਣ ਕਰ ਗਿਰਾ ਉਚਾਰੀ।
ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣ ਕੇ ਇਸ ਤਰ੍ਹਾਂ ਬਾਣੀ ਬਚਨ ਕਹੇ।
ਨਾਮ ਜਾਨ ਨਾਨਕ ਨਿਰੰਕਾਰੀ।
ਸਾਡਾ ਨਾਮ ਨਾਨਕ ਨਿਰੰਕਾਰੀ, ਅਸੀਂ ਨਿਰੰਕਾਰ ਨੂੰ ਮੰਨਣ ਵਾਲੇ ਹਾਂ, ਅਸੀਂ ਉਹਨਾਂ ਭੇਖਾਂ ਭੁੱਖਾਂ 'ਚ ਨਹੀਂ ਫਸਦੇ, ਅਸੀਂ ਤਾਂ ਇੱਕ ਅਕਾਲ ਜੋਤ ਨੂੰ ਮੰਨਦੇ।
ਦੇਸ਼ ਹਮਾਰਾ ਏਕੰਕਾਰਾ।
ਤੇ ਜੇ ਤੂੰ ਕਹੇ ਮੇਰਾ ਕੋਈ ਇੱਥੇ ਦੇਸ਼ ਹੈ ਦੁਨੀਆਂ 'ਚ, ਨਾ ਮੇਰਾ ਦੇਸ਼ ਏਕੰਕਾਰਾ, ਮੇਰਾ ਤਾਂ ਦੇਸ਼ ਉਹ ਹੈ ਜਿੱਥੇ ਸੱਚਖੰਡ ਵਸਿਆ ਨਿਰੰਕਾਰ।
ਤਨ ਮੈਂ ਵੇਖਾ ਤਸੀ ਕੋ ਧਾਰਾ।
ਮੈਂ ਨਿਰੰਕਾਰ ਵਾਲਾ ਵੇਸ਼ ਹੀ ਬਣਾਇਆ ਹੋਇਆ ਸਰੀਰ ਦੇ ਉੱਤੇ, ਰੱਖ ਗਰੀਬੀ ਵੇਸ਼।
ਸੁਣ ਕਰ ਸਾਲਸ ਇਸਵੇ ਦਬਾਨੀ,
ਸੁਣ ਕੇ ਸਾਲਸ ਰਾਏ ਜੌਹਰੀ ਇਸ ਤਰ੍ਹਾਂ ਦੀ ਬਾਣੀ।
ਸਰਨ ਗਹਿਣਾ ਕੇ ਮਤ ਠਹਿਰਾਨੀ,
ਉਸ ਵਕਤ ਮਨ ਦੇ ਵਿੱਚ ਆਈ ਗੱਲ ਕਿ ਇਹਨਾਂ ਦੀ ਸ਼ਰਨ ਗ੍ਰਹਿਣ ਕਰ ਲਈ।
ਜੇ ਤੁਮ ਏਕੰਕਾਰ ਬਲੋਕਾ,
ਜੇ ਤੁਸੀਂ ਇੱਕ ਓੰਕਾਰ ਨੂੰ ਦੇਖਿਆ ਹੈ।
ਮੁਝ ਦਿਖਾਏ ਕਹਿ ਕਰੋ ਅਸ਼ੋਕਾ,
ਮੈਨੂੰ ਵੀ ਦਰਸ਼ਨ ਕਰਾ ਦਿਓ, ਫਿਰ ਮੈਨੂੰ ਵੀ ਸ਼ੋਕ ਤੋਂ ਰਹਿਤ ਕਰ ਦਿਓ।
ਚਰਨ ਸ਼ਰਨ ਚੱਲ ਕਰ ਅਬ ਆਵਾ,
ਮੈਂ ਤੁਹਾਡੀ ਚਰਨ ਸ਼ਰਨ ਵਿੱਚ ਚੱਲ ਕੇ ਹੁਣ ਆਇਆ ਹਾਂ।
ਸੁਣ ਸ੍ਰੀ ਮੁੱਖ ਤੇ ਸ਼ਬਦ ਅਲਾਵਾ,
ਮਹਾਰਾਜ ਨੇ ਉਹਨੂੰ ਸਿੱਖਿਆ ਦੇਣ ਵਾਸਤੇ ਨਾ ਮੁੱਖ ਚੋਂ ਇਹ ਸ਼ਬਦ ਕਿਹਾ ਬਚਨ।
ਮਾਰੂ ਮਹੱਲਾ ਪਹਿਲਾ, ਵਿਮਲ ਮਝਾਰ ਬਸ ਸਨ ਨਿਰਮਲ, ਜਲ ਪਦਮਨ ਜਾਵਲ ਰੇ।
ਭਾਈ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਾ ਭਾਈ ਸ਼ਬਦ ਆਇਆ ਹੈ, ਬਾਣੀ ਆਈ ਹੈ, ਰਬਾਬ ਬਜਾਓ। ਮਾਰੂ ਮਹੱਲਾ ਪਹਿਲਾ, ਬਿਮਲ ਮਝਾਰ ਬਸਸ ਨਿਰਮਲ ਜਲ, ਪਦਮਨ ਜਾਵਲ ਰੇ। ਜਿਹੜਾ ਨਿਰਮਲ ਹੁੰਦਾ ਨਾ ਜਲ, ਉਹਦੇ ਵਿੱਚ ਨਿਰਮਲ ਜਲ ਦੇ ਵਿੱਚ ਬਹੁਤ ਸੁੰਦਰ ਇੱਕ ਜਾਲਾ ਵੀ ਹੁੰਦਾ। ਪਾਣੀ ਜਿੱਥੇ ਹੋਵੇਗਾ ਉੱਥੇ ਜਾਲਾ ਵੀ ਪਾਣੀ ਦੇ ਅੰਦਰ ਜੰਮ ਜਾਂਦਾ ਹੈ।
ਪਦ ਸਨ ਜਾਵਲ ਜਲ ਰਸ, ਸੰਗਤ ਸੰਗ ਦੋਖ ਨਹੀਂ ਰੇ।
ਪਦਮਨ ਜਾਵਲ ਜਲ ਰਸ, ਸੰਗਤ ਸੰਗ ਦੋਖ ਨਹੀਂ ਰੇ। ਜਦੋਂ ਤੱਕ ਪਾਣੀ ਹੈ ਉਦੋਂ ਤੱਕ ਉਹ ਜਾਲਾ ਨਾਲ ਨਾਲ ਹਿਲਦਾ ਰਹਿੰਦਾ, ਬਣਦਾ ਰਹਿੰਦਾ ਹੈ।
ਦਾਦਰ ਤੂੰ ਕਹਿ ਬਹਿਨ ਜਾਨਸਰੇ,
ਦਾਦਰ ਤੋਂ ਪਾਵਨ ਦਾ ਡੱਡੂ, ਡੱਡੂ ਨੂੰ ਉਪਦੇਸ਼ ਕਰਦਿਆਂ ਕਹਿੰਦੇ ਤੂੰ ਕਦੇ ਜਾਣਿਆ ਕਿ ਜਲ ਦੇ ਵਿੱਚ ਇੱਕ ਜਾਲਾ ਵੀ ਹੁੰਦਾ, ਇੱਕ ਕਮਲ ਦਾ ਫੁੱਲ ਵੀ ਹੁੰਦਾ। ਕਮਲ ਦੀ ਡੰਡੀ ਦੇ ਨਾਲ ਜਾਲਾ ਲੱਗਿਆ ਹੁੰਦਾ ਥੱਲੇ, ਉੱਤੇ ਕਮਲ ਦਾ ਫੁੱਲ ਹੁੰਦਾ। ਪਰ ਡੱਡੂਆ ਤੂੰ ਕਦੇ ਕਮਲ ਦੀ ਸਾਰ ਨਹੀਂ ਪਾ ਸਕਦਾ। ਭਖਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾਲ ਲਕਸਰੇ। ਕਹਿੰਦੇ ਭਖਸ ਸਿਬਾਲ ਜਿਹੜਾ ਤੂੰ ਜਾਲਾ ਹੀ ਖਾਂਦਾ ਰਹਿੰਦਾ ਹੈ, ਤੋ ਬਸਸ ਨਿਰਮਲ ਜਲ ਬਸਦਾ ਹੈ ਨਿਰਮਲ ਜਲ ਦੇ ਵਿੱਚ ਅੰਮ੍ਰਿਤ ਨਾਲ ਲਕਸਰੇ। ਅੰਮ੍ਰਿਤ ਨੂੰ ਜਾਣਦਾ ਹੀ ਨਹੀਂ ਤੂੰ। ਇਸੇ ਤਰ੍ਹਾਂ ਕਹਿੰਦੇ ਨੇ ਕਿ ਜਿਹੜਾ ਬੰਦਾ ਸੰਸਾਰ ਦੇ ਅੰਦਰ ਵੱਸਦਾ ਹੈ ਨਿਰਮਲ ਜਲ ਦੇ ਵਿੱਚ, ਤਾਂ ਬੰਦਾ ਵੱਸਦਾ ਜ਼ਰੂਰ ਹੈ, ਇੱਥੇ ਰਹਿ ਕੇ ਨਾਮ ਦੀ ਖੁਸ਼ਬੂ ਨਹੀਂ ਲੈਂਦਾ, ਇਹ ਸਤਿਗੁਰੂ ਨੂੰ ਨਹੀਂ ਜਾਣਦਾ। ਇਹ ਜਾਲੇ ਵਾਂਗੂ ਡੱਡੂ ਸੋ ਕੀ ਖਾਂਦਾ, ਪਦਾਰਥ ਖਾਂਦਾ ਹਮੇਸ਼ਾ। ਜੋ ਆਮ ਤੌਰ 'ਤੇ ਲੋਕਾਂ ਦੀ ਨਿਗਾਹ ਖਾਣ ਪੀਣ 'ਚ ਜ਼ਿਆਦਾ, ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਲੈਂਦੇ ਲੋਕ ਵੀ ਇੱਥੋਂ ਕੀ। ਲੋਕ ਇਹ ਦੇਖ ਰਹੇ ਵੀ ਲੰਗਰ 'ਚ ਕੀ ਬਣਿਆ ਹੋਇਆ, ਉਹ ਖਾਣ ਤੱਕ ਹੀ ਸੀਮਤ, ਕੀ ਵਰਤੇਗਾ ਅੱਜ, ਅੱਜ ਕੀ ਮਿਲੇਗਾ ਸਾਨੂੰ ਖਾਣ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਨਸਾਨ ਦੀ ਬਿਰਤੀ ਖਾਣ 'ਤੇ ਖੜੀ, ਕੱਪੜੇ 'ਤੇ ਖੜੀ, ਲੀੜੇ 'ਤੇ ਖੜੀ, ਇਹ ਖੁਸ਼ਬੂ ਨਹੀਂ ਲੈਂਦੇ ਨਾਮ ਦੀ। ਡੱਡੂ ਜਿਵੇਂ ਪਾਣੀ 'ਚ ਰਹਿ ਕੇ ਕਮਲ ਦੀ ਸਾਰ ਨਹੀਂ ਪਾ ਸਕਦਾ, ਉਹ ਜਾਲਾ ਹੀ ਖਾਂਦਾ ਹੈ। ਮਨੁੱਖ ਵੀ ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਜਾਲੇ ਜਾਲੇ ਖਾਈ ਜਾਂਦਾ, ਜਿਵੇਂ ਸਾਧੂ ਮਹਾਤਮਾ ਕੋਲ ਰਹਿੰਦੇ ਜਿਹੜੇ ਲੋਕ ਹੁੰਦੇ ਨੇ, ਉਹ ਵੀ ਇਸ ਤਰ੍ਹਾਂ ਹੀ ਕਰਦੇ ਨੇ ਵੀ ਕਿਹੜੀ ਬਰਫੀ ਆਈ ਆ, ਅੱਜ ਰਸਗੁੱਲੇ ਆਏ ਨੇ, ਅੱਜ ਫਲਾਨਾ ਕੱਪੜਾ ਵਧੀਆ ਆਇਆ। ਉੱਥੇ ਕੀ ਨਿਗਾਹ ਟਿਕੀ ਹੁੰਦੀ, ਜਿਹੜੀ ਮਹਾਂਪੁਰਖ ਉਪਦੇਸ਼ ਕਰਦੇ ਹੁੰਦੇ ਨੇ, ਕਥਾ ਕਰਦੇ ਹੁੰਦੇ ਨੇ, ਕੀਰਤਨ ਕਰਦੇ ਹੁੰਦੇ ਨੇ, ਕੋਈ ਗਿਆਨ ਬਣਦੇ ਬਾਹਰੋਂ ਜਗਿਆਸੂ ਆ ਕੇ ਉਹਨਾਂ ਤੋਂ ਨਾਮ ਦੀ ਵਿਚਾਰ ਕਰਕੇ ਨਾਮ ਜਪਦੇ ਨੇ, ਬ੍ਰਹਮ ਗਿਆਨ ਲੈ ਜਾਂਦੇ ਨੇ। ਉਹ ਨਾਲ ਰਹਿਣ ਵਾਲੇ ਵਿਚਾਰੇ ਜਿਹੜੇ ਹੁੰਦੇ ਨੇ, ਉਹ ਬਸ ਚਿੱਟੇ ਕੱਪੜੇ ਪਾ ਕੇ ਖੁਸ਼ ਰਹਿੰਦੇ ਨੇ ਵੀ ਆਹ ਖਾਣ ਨੂੰ ਵਧੀਆ ਮਿਲ ਗਿਆ, ਅੱਜ ਆਹ ਮਿਲ ਗਿਆ, ਅੱਜ ਮੈਂ ਆਹ ਚੀਜ਼ ਚੰਗੀ ਪਾ ਲਈ ਹੈ। ਇਸੇ ਤਰ੍ਹਾਂ ਹੀ ਸੰਗਤ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੁਰਬਾਣੀ ਦੀ ਕਥਾ, ਜਿਹੜਾ ਗੁਰਬਾਣੀ ਦਾ ਕੀਰਤਨ ਹੈ, ਇਹਨੂੰ ਘੱਟ ਬੰਦੇ ਸੁਣਦੇ ਨੇ। ਸੰਗਤ ਨਾਲ ਜ਼ਿਆਦਾ ਰਸ਼ ਲੰਗਰ 'ਚ ਬਾਹਲਾ ਹੁੰਦਾ। ਇਸ ਕਰਕੇ ਸਤਿਗੁਰੂ ਨੂੰ ਇਹ ਚੀਜ਼ ਸਮਝਾ ਰਹੇ ਨੇ ਵੀ ਜਾਲਾ ਹੀ ਖਾਈ ਜਾਂਦਾ ਕਿ ਖੁਸ਼ਬੂ ਵੀ ਲਏਗਾ ਕਦੇ। ਇਸ ਕਰਕੇ ਸਤਿਗੁਰੂ ਜੀ ਉਹਨੂੰ ਖੁਸ਼ਬੂ ਦੇ ਰਹੇ ਹਨ।
ਰਹਾਉ ਵਸ ਜਲ ਨਿਤ ਨਾ ਬਸਤ ਅਲੀ ਅਲ ਮੇਰ ਚਚਾ ਗੁਣ ਰੇ।
ਕਹਿੰਦੇ ਇਹ ਜਿਹੜਾ ਹੈ ਅਲੀ ਅਲ ਨਾ ਬਸਤ ਨਿਤ ਜਲ, ਅਲੀ ਅਲ ਜਿਹੜਾ ਹੁੰਦਾ ਹੈ ਭੰਵਰਾ, ਇਹ ਦੇਖ ਲੈ ਪਾਣੀ 'ਚ ਨਹੀਂ ਵਸਦਾ, ਪਰ ਫਿਰ ਵੀ ਦੇਖ ਲਾ ਉਹ ਆ ਕਰਕੇ ਕਮਲ ਦੇ ਉੱਤੇ ਉੱਡ ਉੱਡ ਕੇ ਪਾਣੀ ਦੇ ਉੱਤੋਂ ਦੀ ਆ ਕੇ ਕਮਲ ਦੇ ਫੁੱਲ ਦੇ ਉੱਤੇ ਬਹਿ ਕੇ ਭੰਵਰਾ ਖੁਸ਼ਬੂ ਲੈਂਦਾ ਸਾਰਾ ਦਿਨ। ਅਤੇ ਡੱਡੂ ਹੁਣੇ ਵਿਚਾਰੇ ਥੱਲੇ ਜਾਲਾ ਹੀ ਖਾਈ ਜਾਂਦੇ ਨੇ। ਡੱਡੂ ਜਿਹੜੇ ਕਮਲ ਕੀ ਸਾਰ ਨਹੀਂ ਮੂਲ ਪਾਈ, ਡੱਡੂ ਨੂੰ ਇਹ ਨਹੀਂ ਪਤਾ ਲੱਗਦਾ ਮੈਂ ਵੀ ਕੋਈ ਖੁਸ਼ਬੂ ਲੈ ਲਾ ਮਾੜੀ ਮੋਟੀ, ਉਹ ਖਾਣ ਪੀਣ ਤੱਕ ਹੀ ਸੀਮਤ ਰਹਿੰਦਾ ਹੈ।
ਚੰਦ ਕੁਮਦਨੀ ਦੂਰ ਰਹਾਓ ਨਿਵ ਸਾਸਾ ਅਨਪੋ ਕਾਰਨ ਰੇ।
ਹੁਣ ਜਿਹੜੀ ਚੰਦ ਹੈ, ਚੰਦਰਮਾ ਨੂੰ ਦੇਖ ਕਰਕੇ ਜਿਹੜੀ ਕਵੀ ਹੁੰਦੀ ਆ, ਇਹ ਵੀ ਕਮਲ ਵਰਗੀ ਹੁੰਦੀ ਆ ਦੂਰੋਂ ਹੀ ਦੇਖ ਕਰਕੇ। ਸੋ ਉਸ ਵਕਤ ਇਹ ਖਿੜ ਜਾਂਦੀ ਹੈ ਉਹਨਾਂ ਚੰਦਰਮਾ ਨੂੰ ਦੇਖ ਕਰਕੇ।
ਅੰਮ੍ਰਿਤ ਖੰਡ ਦੁੱਧ ਮਦ ਸੰਚਸਾ ਤੂੰ ਬਨ ਚਾਤੁਰ ਰੇ।
ਤੋ ਕਹਿੰਦੇ ਨੇ ਅੰਮ੍ਰਿਤ ਨਾਲ ਸਿੰਚਿਆ ਹੋਵੇ ਤੂਬ, ਤੂਬ ਨਾ ਚਾਤੁਰ ਰੇ, ਇਹ ਦੋ ਤਿੰਨ ਪਾਠ ਹੋਣੇ ਤੂੰ ਬਨ ਚਾਤੁਰ ਰੇ। ਪਰ ਹੁਣ ਜਦੋਂ ਆਈ ਗੱਲ ਅੰਮ੍ਰਿਤ ਵਰਗੀ ਮਿੱਠੀ ਖੰਡ ਦੁੱਧ ਨਾਲ ਵੀ ਸਿੰਚ ਦੀਏ, ਜਿਹੜਾ ਕੌੜ ਤੂੰਬੇ ਦਾ ਬੂਟਾ ਹੁੰਦਾ, ਕੌੜ ਤੂੰਬੀ ਨੂੰ ਭਾਵੇਂ ਕੱਟ ਕੇ ਦੁੱਧ ਵਿੱਚ ਪਾ ਦਈਏ, ਖੰਡ ਵਿੱਚ ਪਾ ਦਈਏ, ਸ਼ਹਿਦ ਵਿੱਚ ਪਾ ਦਈਏ, ਸੰਚਸ ਜਲੇਬੀ ਵਾਂਗੂ ਐਂ ਚਾਹਣੀ ਬਣਾ ਕੇ ਕੌੜ ਤੂੰਬੇ ਦੇ ਜਿਹੜਾ ਫਰੂਟ ਜਿਹਾ ਹੁੰਦਾ ਉਹਨੂੰ ਕੱਟ ਕੇ ਵਿੱਚ ਪਾ ਕੇ ਰੱਖ ਦਿਉ, ਹਫ਼ਤਾ ਦਸ ਦਿਨ ਪਿਆ ਰਹਿਣ ਦਿਉ। ਪਰ ਉਹ ਤੂਬ ਨਾ ਚਾਤੁਰ ਰੇ, ਉਹ ਮਿੱਠਾ ਤਾਂ ਨਹੀਂ ਹੋ ਜਾਂਦਾ, ਜਦ ਕੱਢ ਕੇ ਮੂੰਹ 'ਚ ਪਾਓ ਤਾਂ ਕੌੜਾ, ਇੰਨਾ ਕੌੜਾ ਹੁੰਦਾ ਹੈ, ਦਸ ਦਿਨ ਖੰਡ ਦੀ ਚਾਹਣੀ 'ਚ ਰੱਖ ਕੇ ਵੀ ਨਹੀਂ ਉਹ ਮਿੱਠਾ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਅੱਗੇ,
ਆਪਣਾ ਆਪ ਤੂੰ ਕਵੋ ਨਾ ਸੋਡਸਾ ਪਿਸਨ ਪ੍ਰੀਤ ਜਿਉਂ ਰੇ।
ਤੂੰ ਆਪਣਾ ਆਪ ਕਵੇ ਨਹੀਂ ਛੱਡਦਾ ਬੰਦਿਆ, ਤੂੰ ਵੀ ਨਹੀਂ ਛੱਡਦਾ ਇਸ ਤਰ੍ਹਾਂ। ਕਹਿੰਦੇ ਜਿੰਨਾ ਮਰਜ਼ੀ ਤੈਨੂੰ ਸਤਸੰਗ ਦੇ ਦਿਉ, ਜਿੰਨਾ ਮਰਜ਼ੀ ਬਿਠਾ ਦਿਉ, ਤੇਰੇ ਸੁਭਾਅ ਜਿਹੜਾ ਜਾਂਦਾ ਚੁਗਲ ਦੀ, ਜਿਵੇਂ ਚੁਗਲ ਬੰਦੇ ਦੀ ਆਦਤ ਨਹੀਂ ਜਾਂਦੀ, ਹਮੇਸ਼ਾ ਚੁਗਲੀ ਕਰੂਗਾ ਹੀ ਕਰੂਗਾ, ਜਿੰਨਾ ਮਰਜ਼ੀ ਕਹਿ ਲਓ ਲੈ ਵੀ ਆਹ ਗੱਲ ਕਿਸੇ ਨੂੰ ਦੱਸੀ ਨਾ, ਉਹਦੇ ਢਿੱਡ 'ਚੋਂ ਗੱਲ ਟਿਕਣੀ ਹੋਈ ਨਹੀਂ। ਜਿਵੇਂ ਮਹਾਰਾਜ ਕਹਿੰਦੇ ਉਹਨੇ ਜ਼ਰੂਰ ਚੁਗਲੀ ਕਰਨੀ ਆ, ਕਿਉਂਕਿ ਢਿੱਡ 'ਚ ਗੱਲ ਖੜਦੀ ਨਹੀਂ ਉਹਦੇ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਜਿਵੇਂ ਚੁਗਲ ਦਾ ਸੁਭਾਅ ਹੁੰਦਾ ਨਾ ਚੁਗਲੀ ਕਰਨੀ, ਇਸੇ ਤਰ੍ਹਾਂ ਜਿਵੇਂ ਇਹ ਹੁੰਦਾ ਜਿਹੜਾ ਬੂਟਾ ਇਹਨਾਂ ਦਾ ਕੌੜ ਤੂੰਬਿਆਂ ਦਾ, ਜਿੰਨਾ ਮਰਜ਼ੀ ਉਹਦੇ 'ਚ ਪਾਓ, ਜਿੰਨਾ ਮਰਜ਼ੀ ਉਹਨੂੰ ਸਿੰਚੀ ਜਾਓ, ਫਿਰ ਕੱਟ ਕੇ ਖੰਡ ਦੀ ਚਾਹਣੀ ਬਣਾ ਕੇ ਉਹਦੇ ਵਿੱਚ ਡਬੋ ਲਓ, ਵਿੱਚ ਦੁੱਧ ਪਾ ਲਓ, ਵਿੱਚ ਸ਼ਹਿਦ ਪਾ ਲਓ, ਉਹ ਨਹੀਂ ਮਿੱਠਾ ਹੁੰਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਬੰਦਿਆ ਤੂੰ ਵੀ ਨਹੀਂ ਮਿੱਠਾ ਹੁੰਦਾ, ਬੜਾ ਜ਼ੋਰ ਲੱਗਦਾ ਤੈਨੂੰ ਸਿੱਧਾ ਕਰਨ 'ਤੇ, ਬਾਕੀ ਦੁਨੀਆਂ ਨੇ ਚੀਜ਼ਾਂ ਹੋਰ ਸਿੱਧੀਆਂ ਕਰ ਲਈਦੀਆਂ, ਪਰ ਬੰਦੇ ਦਾ ਮਨ ਜਿਹੜਾ ਨਾ ਕੂਕਰ ਦੀ ਪੂਛ ਵਾਂਗੂ ਵੰਝਲੀ 'ਚ ਪਾ ਕੇ ਵੀ ਰੱਖੀਏ ਤਾਂ ਵੀ ਸਿੱਧਾ ਨਹੀਂ ਹੁੰਦਾ ਹੈ।
ਪੰਡਤ ਸੰਗ ਵਸਹ ਜਨ ਮੂਰਖ ਆਗਮ ਆਸ ਸੁਣੇ।
ਹੁਣ ਪੰਡਤ ਦੇ ਨਾਲ ਵਸ ਕਰਕੇ ਜਿਹੜਾ ਮੂਰਖ ਬੰਦਾ ਹੈ ਉਹ ਵੇਦਾਂ ਦੇ ਹੋਰ ਇਧਰਲੇ ਉਧਰਲੇ ਸਿਧਾਂਤ ਸੁਣਦਾ ਹੈ।
ਆਪਣਾ ਆਪ ਤੂੰ ਕਬਹ ਨਾ ਸੋਡਸ ਸਵਾਨ ਪੂਛ ਜਿਉਂ ਰੇ।
ਸਵਾਨ ਭਾਵ ਕੂਕਰ ਦੀ ਪੂਛ ਵਾਂਗੂ ਬਿੰਗਾ ਹੀ ਰਹਿੰਦਾ। ਕਹਿੰਦੇ ਆਪਣਾ ਆਪ ਤੂੰ ਕਦੇ ਨਹੀਂ ਛੱਡਿਆ, ਸੁਭਾਅ ਬੜਾ ਕਹੀਦਾ ਸੁਭਾਅ ਛੱਡਦੇ ਆ ਸੁਭਾਅ ਛੱਡਦੇ, ਪਰ ਬੰਦਾ ਦੇਖੋ ਆਪਣਾ ਸੁਭਾਅ ਨਹੀਂ ਛੱਡਦਾ ਹੈ।
ਇੱਕ ਪਾਖੰਡੀ ਨਾਮ ਨਾ ਰਾਚਾ ਹੈ ਇੱਕ ਹਰ ਹਰ ਚਰਨੀ ਰੇ।
ਇੱਕ ਉਹ ਲੋਕ ਨੇ ਜਿਹੜੇ ਪਖੰਡੀ ਨੇ ਉਹ ਨਾਮ ਦੇ ਵਿੱਚ ਰਚਦੇ ਮਿਚਦੇ ਹੀ ਨਹੀਂ, ਇੱਕ ਲੋਕ ਉਹ ਨੇ ਜਿਹੜੇ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਰਹਿੰਦੇ ਨੇ।
ਪੂਰਬ ਲਿਖਿਆ ਪਵਸ ਨਾਨਕ ਰਸਨਾ ਨਾਮ ਜਪਰੇ।
ਪੂਰਬ ਲਿਖਿਆ ਪਾਵਸ, ਪੂਰਬ ਲਿਖਿਆ ਹੀ ਬੰਦੇ ਨੂੰ ਮਿਲਦਾ, ਪਿਛਲੇ ਜਨਮਾਂ ਦਾ ਲਿਖਿਆ ਹੋਵੇ ਕਰਮਾਂ 'ਚ ਤਾਂ ਰਸਨਾ ਦੇ ਨਾਲ ਵਾਹਿਗੁਰੂ ਜਪਣਾ ਇਨਸਾਨ ਨੂੰ ਪ੍ਰਾਪਤ ਹੁੰਦਾ ਹੈ ਇਸ ਤਰੀਕੇ ਨਾਲ।
ਦੋਹਰਾ ਅਰਥ ਸਹਿਤ ਸੁਣ ਸ਼ਬਦ ਕੋ ਭਇਓ ਦੀਨ ਮਨ ਸੋਇ।
ਅਰਥਾਂ ਦੇ ਸਮੇਤ ਜਦੋਂ ਸ਼ਬਦ ਨੂੰ ਸੁਣਿਆ, ਗੁਰੂ ਨਾਨਕ ਸਾਹਿਬ ਨੇ ਅਰਥ ਕੀਤੇ, ਤਾਂ ਮਨ ਬੜਾ ਹੀ ਦੀਨਤਾ 'ਚ ਆ ਗਿਆ, ਨਿਮਰਤਾ 'ਚ ਆ ਗਿਆ।
ਨਿਜ ਕੀਜੈ ਉਪਦੇਸ਼ ਮੋਜਾ ਜਹਿ ਤੇ ਸੁਭਗਤ ਹੋਇ।
ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਪਣਾ ਹੋਰ ਉਪਦੇਸ਼ ਕਰੋ ਜਿਸ ਕਰਕੇ ਮੇਰੀ ਸ਼ੁਭ ਗਤੀ ਕਲਿਆਣ ਹੋ ਜਾਵੇ ਜੀ। ਇਸ ਤਰ੍ਹਾਂ ਦਾ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤਾ ਹੈ। ਕਿੰਨਾ ਸੁੰਦਰ ਸ਼ਬਦ ਹੈ ਜਿਹਦੇ ਨਾਲ ਸਤਿਗੁਰੂ ਨੇ ਉਪਦੇਸ਼ ਕੀਤਾ ਹੈ। ਔਰ ਸਤਿਗੁਰੂ ਕਹਿੰਦੇ ਨੇ ਨਾਮ ਭਾਗਾਂ ਨਾਲ ਮਿਲਦਾ, ਨਾਮ ਹੀ ਹੀਰਾ ਹੈ, ਨਾਮ ਹੀ ਲਾਲ ਹੈ, ਨਾਮ ਹੀ ਮੋਤੀ ਹੈ, ਸਭ ਕੁਛ ਨਾਮ ਹੈ, ਬਾਕੀ ਚੀਜ਼ਾਂ ਨਾਲ ਤਾਂ ਗੁਜਰਾਨ ਹੈ ਬਸ। ਮਹਾਰਾਜ ਨੇ ਕਹਿ ਦਿੱਤਾ ਕਿ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਇੰਨੀਆਂ ਚੰਗੀਆਂ ਨੇ ਜਿੰਨਾ ਨਾਮ ਚੰਗਾ। ਇਸ ਤਰ੍ਹਾਂ ਨਾਮ ਦੇ ਨਾਲ ਆਪਾਂ ਸਾਰਿਆਂ ਨੇ ਜੁੜਨਾ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ, ਨਾਮ ਦੇ ਵਿੱਚ ਜੁੜੇ ਰਹੀਏ। ਵਾਹਿਗੁਰੂ ਵਾਹਿਗੁਰੂ।